लड़ीवार कथा जगत गुरु धन श्री गुरु नानक देव साहब जी के पवित्र इतिहास की आप जी सरवण कर रहे हो। गरीब नवाज साहब सच्चे पातशाह जी महाराज जी ने भाई लालो नू किरतार्थ किया है। एवनाबाद नगर विच गुरु बाबा जी टिके हुए ने। एक महीने वास्ते रहन वास्ते भाई लालो ने बेनती की, सतगुरु जी ने बेनती स्वीकार की है। भाई मरदाना जी कहिंदे महाराज तुसी कुछ दिन इत्थे रहना है, कृपा करके मैनू आग्या दिओ, मैं जाके पिछे परिवार नू मिलावां, नाले दसावां कि मैं गुरु नानक साहब नाल चलिया हाँ। महाराज जी कहिंदे जा मरदानिया, साढ़े बारे भी इदा ही दस दी जिहो जिहा वेख के चलिया है पिता जी होना नू। तो भाई मरदाना जी सतगुरां कोलों विदा हो के तलवंडी चले गए। इधर जगत गुरु पातशाह एवनाबाद नगर च विराजमान हन। रेत अक हार कर रोड़ां दी गुर करी विछाई, भारी करी तपस्या, एहो जी वड्डी तपस्या विच महाराज जी बलीन हन। आओ मन बिरतियां एकागर करिए, जगत गुरु जाहर पीर जगत गुर बाबा धन गुरु नानक देव साहब दे पवित्र चरणा विच अपनियां सुरतियां बिरतियां जोड़िए, गुरु चरणा विच हाजरियां लवाउंदे आखो जी सतनाम श्री
वाहे गुरु साहिब जी,
सतनाम श्री
वाहे गुरु साहिब जी। दुवैया चंद बासुर बन में जाए बिराजे, कमल बदन दुख कदना।
बासुर कहिंदे आ दिन नूं, दिन दे समय सतगुरु जी भाई लालो दे घरों बाहर चले जाते हैं। एवनाबाद नगर दे बार बार जिहड़ी खुली थां है उत्थे जा के सतगुरु जी पद्मासन ला के बह जाते, अपने निज आनंद दे विच कुछ समा विलीन हो के बैठते हैं।
जबे बिपावर होवे लखई आवे लालो सदना।
तरकाला हुंदियां ने, पिछला समा आउंदा, पिछले पैर दा दिन दा शाम हुंदी है, ता उस वेले सतगुरु सच्चे पातशाह जी महाराज वापस घर भाई लालो दे घर चरण पाउंदे हन।
करत प्रीत सो असन तियारा, बिने पाके अचवावे।
भाई लालो जी बड़े प्रेम नाल सनिमर भाव रख के सतगुरु सच्चे पातशाह जी नूं बेनती करके भोजन तैयार करके भावना नाल भोजन चकाउंदे हन।
भगत वचल बो भगत देख के भोजन तें कर पावे।
भगत वचल सतगुरु जी भाई लालो दी भगती भावना वेख के उहदे हत्थों प्राप्त करके भोजन महाराज जी मुख च पाउंदे है, भोजन छकदे ने, नाले भाई लालो ते खुशियां करदे हन।
सदा अधीन दास के जो जात कुजात न जाने।
सतगुरु जी सदा ही अपने दासां दे अधीन रहिंदे है, अपने सेवकां दे अधीन रहिंदे है। मेरे सतगुरां दा सुभाव है अपने दासां दे अधीन हो के रहना, क्योंकि साहब दे दास साहब नूं प्रेम करके अपने वस करके रखदे हन। ते जिथे प्रेम होवे, प्रेम दे नाल सतगुरु सच्चे पातशाह जी वस विच आ जांदे है। तदे कलगीधर स्वामी जी ने बचन कहे ने, साच कहो सुन लेहो सब है, जिन प्रेम कियो तिन ही प्रभ पायो। महाराज सच्चे पातशाह जो सदा अपने दासां दे अधीन रहिंदे हन।
गुण चतराई रीजे नाई पाओ भगत पहचाने।
महाराज जी जात कुजात नहीं वेखदे, केदी केड़ी जाति है, केड़ी बरादरी है, उच्ची जात है, नीवी जात, यह नहीं वेखदे। अपने दासां दा प्रेम भाव वेखदे ने, उन्हां दा कोई गुण कोई औगण यह नहीं तकदे। गरीब नवाज साहब सच्चे पातशाह जी महाराज केवल पाओ भगती वेखदे ने, प्रेमा भगती वेख के रीझदे हन।
दिज खतरी तज बैस तहां के शूदर हुतो तिखाना।
एवनाबाद नगर च ब्राह्मण भी रहिंदे ने, एवनाबाद दे विच खतरी भी रहिंदे ने, शूदर ते वैश, वैशां दा घर छड के, खतरियां दे घर छड के, ब्राह्मणां दे घर छड के भाई लालो जो तरखाण शूदर वर्ण दा सी उहदे घर आ के सतगुरु जी रहिंदे आ, क्योंकि मेरे पातशाह केवल प्रेमा भगती वेखदे आ, उच्चियां नीवियां जातियां बरादरियां नहीं वेखदे। मेरे सतगुरां दी दृष्टि विच दो जातियां ने, सिर्फ दो, एक नीच जात है एक उत्तम जात है। पुछया महाराज उत्तम जाति किस दी मनदे हो? महाराज जी कहंदे उत्तम जाति उस दी है जिहड़ा निरंकार परमेश्वर दा भजन करदा है। पुछया महाराज फिर नीच जात किस दी है? महाराज जी कहंदे नीच जात ओह दी है जिहड़ा रब नूं विसार दिंदा है। खसम विसारै ते कम जात, जिहड़े रब नूं विसार दिंदे आ ओह कमी कमीन नीवीं जात दे लोक ने, इदां कह सकदे हां। ये दो ही जातियां ने मेरे सतगुरां की दृष्टि में। बाकी जिहड़े वर्ण बड़ाए जातियां बरादरियां समाज के लोगों ने बनाईयां ने, वो मेरे पातशाह जी नहीं मनदे। इत्थे ब्राह्मणा के घर छड्ड के, खत्रियां ते वैश्यां दे घर छड्ड के, शूद्र वर्ण के धारनी भाई लालो जी हन, उन्हां दे घर पातशाह धन गुरु नानक साहब जी ने चरण पाए ने, उत्थे सतगुरु जी विराजमान हन।
खाए साध सो भोजन ताको,
और बड़े स्वाद नाल भाई लालो दे वल्लों पका के भेट कीता भोजन महाराज जी रस नाल छकदे हन।
केवल प्रेमंग माना,
केवल प्रेम ही मनदे आ सतगुरु जी, प्रेम ही वेखदे आ। परमेश्वर दा स्वरूप ही प्रेममई है गुरु खालसा जी। ओहा प्रेम प्री अकाल पुरख परमेश्वर प्रेम दा स्वरूप है। ओ नेहो नवेला, ओदा हमेशा जिहड़ा नेहो है प्रेम है, ओह नव्या ही रहिंदा है, ओह कदे पुराना पुरातन नहीं हुंदा। सतगुरु सच्चे पातशाह जी महाराज केवल भाई लालो दा प्रेम वेख के रह रहे ने।
चांपत पाओ हाक ते पौना, रिदे आनंद नमावे।
भाई लालो जी नूं जदों समा बनदा है सतगुरु जी दे चरणां च बह के महाराज जी दे चरण घुटदे हन। महाराज जी दे चरण दबा के चरण झसण दी सेवा भाई लालो जी करदे, पखा लै के पखा झलण दी सेवा करदे हन।
दिन मैं कृत करत सब अपनी, निस सेवा चित लावे।
दिन वेले सतगुरु जी बाहर चले जांदे ते भाई लालो जी अपनी जिहड़ी कृत सी तरखाण दी लक्कड़ दा कम करदे सन, ਉਹ ਕੰਮ ਕਰਦੇ ਆ ਦਿਨ ਵੇਲੇ। ਤੇ ਸਤਿਗੁਰੂ ਜੀ ਦਿਨ ਵੇਲੇ ਬਾਹਰ ਰਹਿੰਦੇ ਆ। ਪਿਛਲੇ ਪੈਰ ਪਾਤਸ਼ਾਹ ਜੀ ਲੋਢੇ ਵੇਲੇ ਜਦੋਂ ਸ਼ਾਮ ਨੂੰ ਵਾਪਸ ਪਰਤਦੇ ਆ ਘਰ, ਤਾਂ ਰਾਤ ਸਮੇਂ ਭਾਈ ਲਾਲੋ ਜੀ ਸਤਿਗੁਰਾਂ ਦੀ ਸੇਵਾ ਕਰਦੇ, ਦਿਨੇ ਆਪਣੀ ਕਿਰਤ ਕਰਦੇ ਨੇ। ਰਾਤ ਨੂੰ ਮਹਾਰਾਜ ਜੀ ਜਦੋਂ ਬਿਰਾਜਦੇ ਆ ਨਾ ਪਲੰਘੇ 'ਤੇ, ਅਤੇ ਮਹਾਰਾਜ ਜੀ ਦੇ ਚਰਨ ਘੁੱਟਣੇ, ਜਦੋਂ ਤੱਕ ਸਤਿਗੁਰੂ ਜੀ ਬਿਰਾਜ ਨਹੀਂ ਜਾਂਦੇ, ਨਿੰਦਰਾ ਵਸ ਨਹੀਂ ਹੋ ਜਾਂਦੇ, ਉਦੋਂ ਤੱਕ ਪੱਖਾ ਝੱਲਦੇ ਰਹਿੰਦੇ, ਬਹੁਤ ਘੱਟ ਸੌਂਦੇ ਭਾਈ ਲਾਲੋ ਜੀ। ਰਾਤ ਸੇਵਾ ਕਰਦੇ ਹੀ ਘੱਟ ਦਿੰਦੇ, ਦਿਨੇ ਆਪਣੀ ਕਿਰਤ ਬਿਰਤ ਕਰਦੇ ਹਨ।
ਆਤਮ ਕੋ ਅਭਿਆਸ ਪਨੇ ਗੁਰ, ਤੂੰ ਸਤ ਚਿੱਤ ਆਨੰਦ।
ਸਤਿਗੁਰੂ ਜੀ ਦੇ ਪਾਸ ਜਦੋਂ ਭਾਈ ਲਾਲੋ ਜੀ ਬਹਿੰਦੇ, ਮਹਾਰਾਜ ਜੀ ਆਤਮਾ ਦੇ ਅਭਿਆਸ ਦੀ ਗੱਲ ਕਰਦੇ, ਆਤਮ ਅਭਿਆਸ ਦੇ ਉਪਦੇਸ਼ ਬਾਰੇ ਪਾਤਸ਼ਾਹ ਜੀ ਦਿੰਦੇ, ਭਾਈ ਲਾਲੋ ਨੂੰ ਉਪਦੇਸ਼ ਦਿੰਦੇ। ਆਤਮ ਕੀ ਹੈ, ਅਨਾਤਮ ਕੀ ਹੈ, ਬ੍ਰਹਮ ਕੀ ਹੈ, ਸੱਚ ਚੇਤਨ ਆਨੰਦ ਸਵਰੂਪ ਪਰਮੇਸ਼ਰ ਦਾ ਸਵਰੂਪ ਕੈਸਾ ਹੈ, ਉਹਦੇ ਬਾਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੇਅੰਤ ਉਪਦੇਸ਼ ਭਾਈ ਸਾਹਿਬ ਭਾਈ ਲਾਲੋ ਜੀ ਨੂੰ ਦੇ ਕੇ ਦ੍ਰਿੜ ਕਰਾਉਂਦੇ ਹਨ।
ਰਾਗ ਦੁਐਖ ਤੇ ਹੀਨ ਸਰੂਪਾ, ਭਾਵ ਮ੍ਰਿਤ ਬਿਨ ਸੁਖ ਕੰਦਾ।
ਮਹਾਰਾਜ ਜੀ ਕਹਿੰਦੇ ਭਾਈ ਲਾਲੋ, ਜਿਹੜਾ ਤੇਰਾ ਆਤਮ ਸਵਰੂਪ ਹੈ ਉਹਦੇ 'ਚ ਨਾ ਰਾਗ ਹੈ ਨਾ ਦੁਵੈਸ਼ ਹੈ। ਆਤਮਾ 'ਚ ਰਾਗ ਦੁਵੈਸ਼ ਨਹੀਂ ਹੈ। ਰਾਗ ਦੁਵੈਸ਼ ਤਾਂ ਆਤਮ ਅਨਾਤਮ ਦੇ ਵਿੱਚ ਹੁੰਦੀ, ਆਤਮ ਦੇ ਵਿੱਚ ਨਹੀਂ। ਤੁਹਾਡੀ ਜੋ ਆਤਮਾ ਹੈ ਉਹ ਰਾਗ ਦੁਵੈਸ਼ ਦੇ ਦੁਵੰਧ ਤੋਂ ਰਹਿਤ ਹੈ, ਉਹਦੇ ਵਿੱਚ ਜਨਮ ਮਰਨ ਦਾ ਦੁਵੰਧ ਵੀ ਨਹੀਂ ਹੈ। ਆਤਮਾ ਵਿੱਚ ਦੁਵੰਧ ਨਹੀਂ ਹੈ, ਉਹ ਜਨਮ ਮਰਨ ਤੋਂ ਵੀ ਰਹਿਤ ਹੈ।
ਅਕ੍ਰਿਆ ਏਕ ਪਰਮਾਤਮ ਪੂਰਨ, ਜੈ ਬਿਨ ਜੜ ਹੈ ਮਾਇਆ।
ਪਰਮਾਤਮਾ ਅਕ੍ਰਿਆ ਹੈ, ਅਕ੍ਰਿਆ ਦਾ ਮਤਲਬ ਕਿਰਿਆ ਤੋਂ ਰਹਿਤ ਹੈ। ਜਿਹੜਾ ਨਿਰਾਕਾਰ ਸਰੂਪ 'ਚ ਪਰਮੇਸ਼ਰ ਹੈ ਉਹ ਕਿਰਿਆ ਤੋਂ ਰਹਿਤ ਹੈ। ਖਾਲਸਾ ਜੀ, ਸੂਰਗ ਦੀ ਰੋਸ਼ਨੀ ਸਿੱਧੀ ਤਾਂ ਨਹੀਂ ਕਿਸੇ ਨੂੰ ਸਾੜ ਰਹੀ, ਪ੍ਰਕਾਸ਼ ਕਰਦੀ ਹੈ ਸੂਰਗ ਦੀ ਰੋਸ਼ਨੀ, ਲੋ ਆਉਂਦੀ ਹੈ ਧਰਤੀ 'ਤੇ, ਸਿੱਧਾ ਤਾਂ ਨਹੀਂ ਸਾੜਦੀ ਕਿਸੇ ਨੂੰ, ਇਹਨੂੰ ਵਿਆਪਕ ਚੇਤਨ ਕਹਿ ਸਕਦੇ ਹਾਂ। ਪਰ ਇੱਕ ਜਗ੍ਹਾ 'ਤੇ ਵਿਸ਼ਿਸ਼ਟ ਚੇਤਨ ਹੁੰਦਾ, ਉਹ ਕਿਵੇਂ, ਜਿਵੇਂ ਸੂਰਗ ਦੀ ਰੋਸ਼ਨੀ ਦੀਆਂ ਕਿਰਨਾਂ ਜਿਹੜੀਆਂ ਨੇ ਉਹ ਜਦੋਂ ਇੱਕ ਲੈਂਜ 'ਚ ਪੈਂਦੀਆਂ ਨੇ, ਉਹਦੇ ਵਿੱਚੋਂ ਜਦੋਂ ਕਿਰਨਾਂ ਨਿਕਲ ਕੇ ਅੱਗੇ ਜਾਂਦੀਆਂ ਨੇ ਅਤੇ ਉਹ ਫਿਰ ਉਹਦੇ 'ਚ ਸ਼ਕਤੀ ਪੈਦਾ ਹੋ ਜਾਂਦੀ, ਉਹ ਸਾੜਨ ਲੱਗ ਪੈਂਦੀ ਹੈ। ਕੱਪੜੇ ਦੇ ਉੱਤੇ ਪਏ ਕੱਪੜਾ ਸਾੜ ਦਿੰਦੀ ਹੈ ਲੈਂਜ 'ਚੋਂ ਨਿਕਲ ਕੇ ਜਾਵੇ, ਜੇ ਕਾਗਜ਼ ਪਿਆ ਤਾਂ ਕਾਗਜ਼ ਨੂੰ ਸਾੜ ਦਿੰਦੀ ਹੈ। हालांकि रोशनी तो उही है ना, पर जदों शीशे दे सामने आई तो वह किरिया करन लग पई। उस तो पहला तो नहीं सी साड़ रही सूरग की रोशनी। इस तरह परमात्मा जिहड़ा व्यापक चेतन रूप च हो के जदों व्यापक हुंदा उदों कुछ नहीं करदा, निष्क्रिया है। पर जदों माया रूपी लेंज उहदे सामने आउंदा है, माया उहदे सन्मुख आउंदी है, उहदे विच फिर उह विशेष चेतन हो के, उहनूं विशिष्ट चेतन कहिंदे है, विशिष्ट चेतन रूप हो के संसार की किरिया करन लग पैंदा। संसार जिवें अग पैदा हो गई इदां संसार पैदा हो जांदा है। तो वास्तविक रूप च परमात्मा जिहड़ा है वह निष्क्रिया है। इस करके इत्थे महाराज जी कहिंदे अक्रिया, वह किरिया तो रहत है। एक परमात्म, एको परमात्मा है, पूर्ण जिह बिन जग है माया। एको परमात्मा सारिआं च परिपूर्ण है, उहदे तो बिना यह सारा जगत केवल एक माया है, भुलावा है, भुलेखा है।
श्री गुर के बच सुने अस लालो,
सतगुरु जी दे पावन बचन भाई साहब भाई लालो जी सुनते हैं।
सब अग्ञान गवाया,
साहब जी दे बचन सुन के भाई लालो का सारा अग्ञान दूर हो गया। जिन्ना अग्ञान सी हिरदे च अग्ञान दी निर्वृत्ति हो गई, ज्ञान संपन्न हो गए।
बीती हुती बाशना मन में पयो तत् को बेता,
जेडियां मन दियां वाशनावां सन ओह बीत गईयां और तत् बेता महापुरश हो गए भाई लालो जी। तत् बेता, बेता कहिंदे ने जानन वाले नूं, ते तत् कहिंदे ने आत्मा नूं। जिहड़ा आत्मा नूं जाण लवे उहनूं कहिंदे आ तत् बेता महापुरश। तत् बेता जिहड़ा तत् नूं जाण लवे भी तत् की है। भाई लालो जी ने तत् जाण लिया, तत् नूं जाण के उहदे विच प्रविरत हो गए ने। मन दियां जितनियां भी वाशनावां सन ਉਹ ਸਾਰੀਆਂ ਵਾਸ਼ਨਾਵਾਂ ਲੈ ਹੋ ਗਈਆਂ, ਚਲੀਆਂ ਗਈਆਂ।
ਅਸਬਿਦ ਦਿਵਸ ਬਿਤਾਏ ਕੱਚ ਤੇ ਸ਼੍ਰੀ ਬੇਦੀ ਕੁੱਲ ਕੇਤਾ,
ਬੇਦੀਆਂ ਦੇ ਕੁੱਲ ਦੇ ਕੇਤੂ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਕੁਝ ਦਿਨ ਇਸੇ ਤਰ੍ਹਾਂ ਭਾਈ ਲਾਲੋ ਦੇ ਘਰ ਬਤੀਤ ਕੀਤੇ।
ਦੋਹਰਾ ਸੁਨ ਸ਼੍ਰੋਤਾ ਚਿਤ ਲਾਏ ਕੈ ਸਿੱਖੀ ਪ੍ਰਾਪਤ ਹੋਏ।
ਮਾਂ ਕਵੀ ਜੀ ਇਹ ਕਥਾ ਸੁਣਾ ਰਹੇ ਨੇ, ਕਹਿੰਦੇ ਹੇ ਸਰੋਤਾ ਜਨੋ, ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਇਹ ਕਥਾ ਚਿੱਤ ਲਾ ਕੇ ਸੁਣੋ। ਇਸ ਕਥਾ ਨੂੰ ਸੁਣ ਕੇ ਕੀ ਮਿਲੇਗਾ? ਇਸ ਕਥਾ ਨੂੰ ਸੁਣ ਕੇ ਸਿੱਖੀ ਦਾ ਦਾਨ ਪ੍ਰਾਪਤ ਹੋਵੇਗਾ। ਸਿੱਖੀ ਖਾਲਸਾ ਜੀ, ਗੁਰੂ ਕੇ ਸਿੱਖ ਵਾਸਤੇ ਇਸ ਪੂਰੇ ਸੰਸਾਰ ਭਰ ਵਿੱਚ, ਪੂਰੇ ਵਿਸ਼ਵ ਭਰ ਵਿੱਚ, ਪੂਰੇ ਬ੍ਰਹਿਮੰਡ ਵਿੱਚ ਅਗਰ ਕੋਈ ਸਭ ਤੋਂ ਸ੍ਰੇਸ਼ਟ ਵਸਤੂ ਹੈ ਗੁਰੂ ਕੇ ਸਿੱਖ ਲਈ, ਸਭ ਤੋਂ ਸ੍ਰੇਸ਼ਟ ਦਾਤ ਹੈ ਕੋਈ, ਤਾਂ ਉਹ ਗੁਰੂ ਕੇ ਸਿੱਖ ਵਾਸਤੇ ਗੁਰੂ ਚਰਨਾਂ 'ਚੋਂ ਸਿੱਖੀ ਦਾ ਦਾਨ ਪ੍ਰਾਪਤ ਹੋਣ ਦੀ ਦਾਤ ਹੈ। ਬੜੇ ਬੜੇ ਮਹਾਂਪੁਰਸ਼ਾਂ ਨੇ, ਬਾਬਾ ਬੁੱਢਾ ਸਾਹਿਬ ਜੀ ਜੈਸੇ ਮਹਾਂਪੁਰਸ਼ਾਂ ਨੇ, ਛੇ ਗੁਰੂ ਸਾਹਿਬਾਨਾਂ ਦੀ ਸੇਵਾ ਕੀਤੀ। ਛੇਵੇਂ ਪਾਤਸ਼ਾਹ ਜਾਂ ਪੰਜਵੇਂ ਪਾਤਸ਼ਾਹ ਜਾਂ ਚੌਥੇ ਪਾਤਸ਼ਾਹ ਨੇ ਜਦੋਂ ਵੀ ਕਿਹਾ, ਬਾਬਾ ਬੁੱਢਾ ਸਾਹਿਬ ਜੀ ਮੰਗੋ ਜੇ ਤੁਹਾਡੀ ਕੋਈ ਇੱਛਾ ਹੈ, ਤਾਂ ਬਾਬਾ ਬੁੱਢਾ ਸਾਹਿਬ ਜੈਸੇ ਮਹਾਂਪੁਰਸ਼ ਬ੍ਰਹਮ ਗਿਆਨੀਆਂ ਨੇ ਗੁਰੂ ਚਰਨਾਂ 'ਚ ਕੋਈ ਦਾਨ ਮੰਗਿਆ, ਮਹਾਰਾਜ ਕਿਰਪਾ ਕਰਕੇ ਸਾਨੂੰ ਆਪਣੇ ਚਰਨਾਂ ਦੀ ਸਿੱਖੀ ਦਾ ਦਾਨ ਬਖਸ਼ੋ। ਭਾਈ ਸਾਹਿਬ ਭਾਈ ਗੁਰਦਾਸ ਜੀ ਜੈਸੇ ਮਹਾਂਪੁਰਸ਼ਾਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ, ਮਾਘੀ ਵਾਲੇ ਦਿਨ 40 ਮੁਕਤਿਆਂ ਦਾ ਦਿਨ ਆਪਾਂ ਮਨਾਉਂਦੇ ਹਾਂ। ਵੈਸੇ ਭਾਵੇਂ ਕਿ ਜੰਗ ਵਿਸਾਖ ਦੇ ਮਹੀਨੇ 'ਚ ਹੋਇਆ ਹੈ, ਪਰ ਮਾਘੀ ਦੀ ਸੰਕ੍ਰਾਂਤ ਨੂੰ ਉਹਨਾਂ 40 ਮੁਕਤਿਆਂ ਨੂੰ ਚੇਤੇ ਕਰਦੇ ਹਾਂ। ਪੁਰਜਾ ਪੁਰਜਾ ਕੱਟ ਮਰੇ ਨੇ ਭਾਈ ਸਾਹਿਬ ਭਾਈ ਮਾਂ ਸਿੰਘ ਜੀ ਵਰਗੇ ਗੁਰੂ ਕੇ ਲਾਲ। ਕਲਗੀਧਰ ਜੀ ਨੇ ਜਦੋਂ ਪੁੱਛਿਆ, ਮਾਂ ਸਿਆ ਮੰਗ ਕੀ ਚਾਹੀਦਾ ਹੈ, ਅਤੇ ਆਖਿਆ, ਮਹਾਰਾਜ ਜਿਹੜੀ ਸਾਡੀ ਟੁੱਟ ਗਈ ਹੈ ਨਾ ਸਿੱਖੀ ਮਾਝੇ ਦੀ, ਕਿਰਪਾ ਕਰਕੇ ਉਹ ਗੰਢ ਲਵੋ, ਹੋਰ ਨਹੀਂ ਕੁਝ ਚਾਹੀਦਾ। ਗੁਰੂ ਕੇ ਸਿੱਖ ਵਾਸਤੇ ਸਭ ਤੋਂ ਅਮੋਲਕ ਦਾਤ ਗੁਰੂ ਕੀ ਸਿੱਖੀ ਹੈ। ਗੁਰੂ ਕੀ ਸਿੱਖੀ ਤੋਂ ਬਾਅਦ ਹੈ ਸਭ ਕੁਝ, ਜੋ ਕੁਝ ਵੀ ਹੈ ਸੰਸਾਰ ਵਿੱਚ ਉਹ ਸਭ ਕੁਝ ਗੁਰੂ ਕੀ ਸਿੱਖੀ ਤੋਂ ਬਾਅਦ ਹੈ। ਖਾਲਸਾ ਜੀ, ਅੱਜ ਕੱਲ੍ਹ ਕਲੀ ਕਾਲ ਦੇ ਸਮੇਂ ਵਿੱਚ ਕਹਿੰਦੇ ਕੋਈ ਨਹੀਂ, ਸਿੱਖੀ ਤਾਂ ਬਾਅਦ ਵਿੱਚ ਕਰ ਲਵਾਂਗੇ, ਵਰਤਾ ਲਵਾਂਗੇ, ਪਹਿਲਾਂ ਆਹ ਚੀਜ਼ ਜ਼ਰੂਰੀ ਹੈ, ਪਹਿਲਾਂ ਆਹ ਕੰਮ ਜ਼ਰੂਰੀ ਹੈ, ਕੋਈ ਨਹੀਂ ਸਿੱਖੀ ਬਾਅਦ 'ਚ ਪਾੜ ਲਵਾਂਗੇ। ਕੋਈ ਨਹੀਂ ਜੀ ਕਿਸੇ ਸਿੱਖੀ ਦੌੜੀ ਜਾਂਦੀ, ਇਦਾਂ ਦੇ ਬੋਲ ਕਹਿਣ ਵਾਲੇ ਵੀ ਅੱਜ ਕੱਲ੍ਹ ਦੇ ਲੋਕ ਹਨ ਜਿਹੜੇ ਕੇਵਲ ਨਾਮ ਤਰੀਕ ਸਿੱਖ ਨੇ, ਉੱਦਾਂ ਸਿੱਖੀ ਦੀ ਕਣੀ ਹਿਰਦੇ 'ਚ ਨਹੀਂ ਹੈ। ਮਹਾਰਾਜ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ, ਜਿਹੜੇ ਗੁਰੂ ਨਾਨਕ ਸਾਹਿਬ ਦੀ ਕਥਾ ਨੂੰ ਸੁਣਦੇ ਹਨ, ਇਸ ਕਥਾ ਨੂੰ ਸੁਣ ਕੇ ਤਿਹਨਾਂ ਨੂੰ ਸਿੱਖੀ ਦਾ ਦਾਨ ਪ੍ਰਾਪਤ ਹੁੰਦਾ ਹੈ।
ਸਿੱਖੀ ਕੀ ਪਦਵੀ ਅਧਿਕ ਮਹਿਮਾ ਜਾਣੈ ਕੋਈ।
ਸਿੱਖੀ ਦੀ ਪਦਵੀ ਸਭ ਤੋਂ ਅਧਿਕ ਹੈ, ਸਭ ਤੋਂ ਵੱਡੀ ਪਦਵੀ ਸਿੱਖ ਦੀ ਪਦਵੀ ਹੈ, ਉਰੇ ਮਹਿਮਾ ਕੋਈ ਵਿਰਲਾ ਹੀ ਜਾਣੇਗਾ। ਪੁੱਛਿਆ ਜੀ, ਬੜੇ ਬੜੇ ਸਿੱਧ ਨਾਥ ਨੇ, ਕੀ ਉਹ ਵੱਡੇ ਹਨ, ਕੀ ਉਹਨਾਂ ਦੇ ਭਾਗ ਵੱਡੇ ਨੇ ਸਿੱਧਾਂ ਨਾਥਾਂ ਦੇ? ਕਹਿੰਦੇ ਜੀ ਨਹੀਂ ਮਹਾਰਾਜ, ਬੜੇ ਬੜੇ ਤਪਸਵੀ ਨੇ, ਬੜੇ ਬੜੇ ਰਿਸ਼ੀ ਨੇ, ਮੁਨੀ ਨੇ, ਕੀ ਉਹਨਾਂ ਦੇ ਭਾਗ ਵੱਡੇ ਹੈ? ਕਹਿੰਦੇ ਜੀ ਨਹੀਂ ਮਹਾਰਾਜ, ਬੜੇ ਬੜੇ ਦੇਵਤੇ ਨੇ, ਬੜੀਆਂ ਬੜੀਆਂ ਉੱਚੀਆਂ ਪਦਵੀਆਂ 'ਤੇ ਬੈਠੇ ਨੇ, ਉਹ ਦੇਵਤਿਆਂ ਦੇ ਭਾਗ ਬੜੇ ਵੱਡੇ ਹੋਣਗੇ? ਮਹਾਰਾਜ ਜੀ ਕਹਿੰਦੇ ਨਹੀਂ। ਪੁੱਛਿਆ ਮਹਾਰਾਜ, ਫਿਰ ਕਿਸ ਦੇ ਭਾਗ ਸਭ ਤੋਂ ਵੱਡੇ ਹਨ? ਮਹਾਰਾਜ ਜੀ ਕਹਿੰਦੇ, ਸਭ ਤੋਂ ਵੱਡੇ ਭਾਗ ਨੇ ਗੁਰੂ ਕੇ ਸਿੱਖਾਂ ਦੇ, ਜਿਨ੍ਹਾਂ 'ਤੇ ਗੁਰੂ ਕੀ ਬਖਸ਼ਿਸ਼ ਵਰਤਦੀ ਹੈ, ਜਿਨ੍ਹਾਂ 'ਤੇ ਗੁਰੂ ਦੀ ਕਿਰਪਾ ਵਰਤਦੀ ਹੈ। ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ, ਗੁਰੂ ਕੇ ਸਿੱਖਾਂ ਦੇ ਭਾਗ ਸਭ ਤੋਂ ਵੱਡੇ ਹੈ। ਸਭ ਤੋਂ ਵੱਡੀ ਪਦਵੀ ਜੇ ਕੋਈ ਸੰਸਾਰ ਦੇ ਵਿੱਚ ਹੈ ਤਾਂ ਉਹ ਗੁਰਸਿੱਖ ਦੀ ਪਦਵੀ ਹੈ। ਦੇਵੀ ਦੇਵਤਿਆਂ ਦੀ, ਰਿਸ਼ੀਆਂ ਮੁਨੀਆਂ ਤਪਸਵੀਆਂ ਦੀ ਪਦਵੀ ਵੀ ਇਹਨਾਂ ਇਸ ਪਦਵੀ ਦੇ ਥੱਲੇ ਹਨ। ਮਹਾਰਾਜ ਜੀ ਕਹਿੰਦੇ ਕੋਈ ਵਿਰਲਾ ਹੀ ਜਾਣਦਾ ਹੈ, ਮਹਿਮਾ ਜਾਣੈ ਕੋਏ। ਜਿਵੇਂ ਰਤਨ ਦੀ ਸਾਰ ਕੋਈ ਵਿਰਲਾ ਹੀ ਜਾਣਦਾ, ਬਾਂਦਰ ਨੂੰ ਕੀ ਪਤਾ ਰਤਨ ਦਾ ਕੀ ਮੁੱਲ ਹੁੰਦਾ ਹੈ। ਗੁਰੂ ਕੀ ਸਿੱਖੀ ਦੀ ਜਿਹੜੀ ਪਦਵੀ ਹੈ, ਇਸ ਪਦਵੀ ਦੇ ਬਾਰੇ ਤਾਂ ਕੋਈ ਵਿਰਲਾ ਸਿੱਖ ਹੀ ਜਾਣੇਗਾ ਜਿਹੜਾ ਇਸ ਪਦਵੀ ਨੂੰ ਧਾਰਨ ਕਰਕੇ ਇਹਨੂੰ ਮਾਣਦਾ। ਬਹੁਤਿਆਂ ਵਾਸਤੇ ਨਹੀਂ ਇਹ ਬਹੁਤੀ ਇਹ ਅਵਸਥਾ। ਮਹਾਰਾਜ ਜੀ ਕਹਿੰਦੇ ਕੋਈ ਵਿਰਲਾ ਹੈ ਜਿਹੜਾ ਸਿੱਖੀ ਦੀ ਇਸ ਪਦਵੀ ਨੂੰ ਜਾਣਦਾ ਹੈ।
ਚੋਪਈ ਸਤਿਗੁਰ ਸਿੱਖ ਕੋ ਜਮਨੇ ਪੰਦੂ।
ਆਹ, ਜਿਹੜੇ ਸਤਿਗੁਰਾਂ ਦੇ ਸਿੱਖ ਨੇ ਉਹਨਾਂ ਨੂੰ ਜੰਮਾਂ ਦੀਆਂ ਫਾਈਆਂ ਨਹੀਂ ਪੈਂਦੀਆਂ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਮਨ ਹੈ ਫੰਦੂ, ਫੰਦੂ ਕਹਿੰਦੇ ਨੇ ਫਾਈ ਨੂੰ। ਕਹਿੰਦੇ ਗੁਰੂ ਕੇ ਸਿੱਖ ਨੂੰ ਜਮ ਫਾਈ ਨਹੀਂ ਪਾ ਸਕਦਾ। ਗੁਰੂ ਕੇ ਸਿੱਖ ਨੂੰ ਜਮ ਆਪਣਾ ਖੁਰਾਕ ਜਾਂ ਆਪਣੀ ਗਰਾਸ ਨਹੀਂ ਬਣਾ ਸਕਦਾ।
ਜਿਉਂ ਬਾਸਰ ਮੈਂ ਜੋਨ ਨਚੰਦੂ।
ਕਿਵੇਂ? ਜਿਵੇਂ ਦਿਨ ਦੇ ਵਿੱਚ ਚੰਦਰਮਾ ਦੀ ਕਲਪਨਾ ਨਹੀਂ ਨਾ ਹੁੰਦੀ, ਸੂਰਜ ਦੇ ਚਾਨਣੇ ਦੇ ਵਿੱਚ ਚੰਦਰਮਾ ਦਾ ਚਾਨਣਾ ਜਿਵੇਂ ਨਹੀਂ ਦਿਸਦਾ।
ਚਰਨ ਕਮਲ ਰਤ ਭਾਨ ਪ੍ਰਕਾਸ਼ੂ।
ਕਹਿੰਦੇ ਸਾਹਿਬ ਜੀ ਦੇ ਚਰਨ ਕਮਲਾਂ ਦੇ ਵਿੱਚ ਜਿਨ੍ਹਾਂ ਦੀ ਰਤੀ ਹੈ, ਉਹ ਜਿਵੇਂ ਸੂਰਜ ਦਾ ਪ੍ਰਕਾਸ਼ ਹੁੰਦਾ ਹੈ ਤੇ ਕਮਲ ਖਿੜ ਜਾਂਦੇ ਹਨ।
ਕਿਉਂ ਦੀਸੇ ਸ਼ਸ਼ ਤਮਨੇ ਪਾਸੂ।
ਕਹਿੰਦੇ ਜਿਵੇਂ ਚੰਦਰਮਾ ਦੇ ਨੇੜੇ ਹਨੇਰਾ ਨਜ਼ਰ ਨਹੀਂ ਨਾ ਆਉਂਦਾ, ਏਦਾਂ ਗੁਰੂ ਕੇ ਸਿੱਖ ਦੇ ਨੇੜੇ ਜਮ ਨਹੀਂ ਆਉਂਦੇ।
ਸ਼ਰਧਾ ਆਤਪ ਦੀਪਤ ਜੈਵਾ।
ਕਹਿੰਦੇ ਗੁਰੂ ਕੇ ਸਿੱਖ ਦੇ ਪਾਸ ਸ਼ਰਧਾ ਰੂਪੀ ਧੁੱਪ ਚੜੀ ਰਹਿੰਦੀ ਹੈ, ਉਹ ਆਪਣੇ ਗੁਰੂ ਤੇ ਅਤੁੱਟ ਸ਼ਰਧਾ ਰੱਖਦਾ ਹੈ।
ਪਰਮ ਤਿਮਰ ਕਿਉਂ ਹੋਵੇ ਤੇਵਾ।
ਜਿਹੜੇ ਗੁਰੂ ਕੇ ਸਿੱਖ ਦੇ ਕੋਲ ਸ਼ਰਧਾ ਰੂਪੀ ਧੁੱਪ ਚੜੀ ਹੋਵੇ, ਉੱਥੇ ਸ਼ੰਕੇ ਤੇ ਭਰਮ ਦਾ ਹਨੇਰਾ ਨਹੀਂ ਹੋ ਸਕਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਿਹੜੇ ਸ਼ਰਧਾ ਵਿਹੋਣੇ ਬੰਦੇ ਨੇ ਉਹਨਾਂ ਅੰਦਰ ਝੱਟ ਸ਼ੰਕਾ ਪੈ ਜਾਂਦਾ, ਸ਼ਰਧਾ ਵਿਹੋਣੇ ਬੰਦਿਆਂ ਵਿੱਚ ਝੱਟ ਭਰਮ ਪੈਦਾ ਹੋ ਜਾਂਦਾ। ਜਿਹੜਾ ਗੁਰੂ ਕਾ ਸਿੱਖ ਹੈ ਉਹਦੇ ਹਿਰਦੇ 'ਚ ਆਪਣੇ ਗੁਰੂ ਪ੍ਰਤੀ ਇੰਨੀ ਅਤੁੱਟ ਸ਼ਰਧਾ ਹੈ, ਜਿਵੇਂ ਧੁੱਪ ਨਹੀਂ ਨਾ, ਧੁੱਪ ਦੇ ਨੇੜੇ ਹਨੇਰਾ ਨਹੀਂ ਆਉਂਦਾ, ਇੱਦਾਂ ਗੁਰੂ ਕੇ ਸ਼ਰਧਾਵਾਨ ਸਿੱਖ ਦੇ ਨੇੜੇ ਕਿਸੇ ਵੀ ਪ੍ਰਕਾਰ ਦਾ ਸ਼ੰਕਾ ਤੇ ਭਰਮ ਨਹੀਂ ਆਉਂਦਾ। ਬੜੇ ਬੜੇ ਸ਼ੰਕੇ ਪਾਉਣ ਵਾਲੇ ਤੁਹਾਨੂੰ ਮਿਲਣਗੇ ਸਮਾਜ ਵਿੱਚ। ਯਾਦ ਰੱਖਿਓ, ਗੁਰੂ ਕੇ ਸਿੱਖੋ ਸ਼ੰਕਾ ਪਾਉਣ ਵਾਲੇ ਬਹੁਤ ਮਿਲਣਗੇ, ਪਰ ਸ਼ੰਕੇ ਨੂੰ ਨਿਵਾਰਨੇ ਵਾਲਾ ਕੋਈ ਵਿਰਲਾ ਮਿਲੇਗਾ। ਤੇ ਸ਼ੰਕਾ ਗ੍ਰਸਤ ਹੋਣ ਵਾਲੇ ਵੀ ਬੜੇ ਹੋਣਗੇ ਸੰਸਾਰ ਦੇ ਵਿੱਚ, ਪਰ ਜਿਨ੍ਹਾਂ ਅੰਦਰ ਆਪਣੇ ਗੁਰੂ ਤੇ ਅਤੁੱਟ ਸ਼ਰਧਾ, ਭਰੋਸਾ, ਵਿਸ਼ਵਾਸ, ਯਕੀਨ ਹੈ, ਉਹਨਾਂ ਅੰਦਰ ਕਦੇ ਕਿਸੇ ਪ੍ਰਕਾਰ ਦਾ ਸ਼ੰਕਾ ਨਹੀਂ ਪੈਂਦਾ। ਭਾਵੇਂ ਸ਼ੰਕਾ ਪਾਉਣ ਵਾਲਾ ਬੜਾ ਬਲੀ ਹੋ ਕੇ ਸ਼ੰਕਾ ਪਾਵੇ, ਉਹ ਕਦੇ ਸ਼ੰਕਾ ਨਹੀਂ ਪਾ ਸਕਦਾ ਗੁਰੂ ਕੇ ਸਿੱਖ ਦੇ ਹਿਰਦੇ ਵਿੱਚ। ਜਿਵੇਂ ਧੁੱਪ ਦੇ ਨੇੜੇ ਹਨੇਰਾ ਨਹੀਂ ਆਉਂਦਾ, ਏਦਾਂ ਸ਼ਰਧਾਵਾਨ ਸਿੱਖ ਦੇ ਨੇੜੇ ਕਿਸੇ ਪ੍ਰਕਾਰ ਦਾ ਭਰਮ ਦਾ ਹਨੇਰਾ ਨਹੀਂ ਆਉਂਦਾ।
ਉਡਗਨ ਕਿਲ ਵਿਕ ਨਹੀਂ ਪ੍ਰਕਾਸ਼ਿਤ।
ਸਿੱਖ ਦੇ ਪਾਸ ਜਿਹੜਾ ਗੁਰੂ ਦੇ ਗਿਆਨ ਰੂਪੀ ਸੂਰਜ ਚੜ੍ਹਿਆ, ਉੱਥੇ ਫਿਰ ਪਾਪਾਂ ਰੂਪੀ ਜਿਹੜੇ ਤਾਰੇ ਨੇ ਉਹਨਾਂ ਦਾ ਵੀ ਪ੍ਰਕਾਸ਼ ਨਹੀਂ ਹੁੰਦਾ। ਜਿਵੇਂ ਸੂਰਜ ਦੇ ਪ੍ਰਕਾਸ਼ ਵਿੱਚ ਤਾਰੇ ਪ੍ਰਕਾਸ਼ ਨਹੀਂ ਕਰਦੇ, ਇੱਦਾਂ ਜਿਹਨਾਂ ਗੁਰਸਿੱਖਾਂ ਦੇ ਹਿਰਦੇ 'ਚ ਗਿਆਨ ਦਾ ਪ੍ਰਕਾਸ਼ ਹੈ ਉਹਨਾਂ ਅੰਦਰ ਕਿਸੇ ਵੀ ਪਾਪ ਕਰਮ ਦੇ ਤਾਰੇ ਜਿਹੜੇ ਨੇ ਨਹੀਂ ਟਿਮਟਮਾਉਂਦੇ, ਯਾਨੀ ਕਿ ਉਹ ਕਦੇ ਕਿਸੇ ਪਾਪ ਦੇ ਵਿੱਚ ਪ੍ਰਵਿਰਤ ਨਹੀਂ ਹੁੰਦੇ।
ਬੇਮੁਖਤਾ ਨਿਸ ਜੈ ਪੀ ਨਾਸਤ,
ਬੇਮੁਖਤਾ ਰੂਪੀ ਰਾਤ ਗੁਰਸਿੱਖ ਦੀ ਨਾਸ ਹੋ ਗਈ ਹੈ। ਬੇਮੁਖਤਾ ਰੂਪੀ ਰਾਤ ਜਿਹੜੀ ਆ ਗੁਰਸਿੱਖ ਦੀ ਨਿਰਵਿਰਤ ਹੋ ਗਈ ਹੈ।
ਕਵੀ ਕਰ ਬੰਦ ਗੁਰੂ ਪਦ ਬੰਦੇ,
ਕਵੀ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਹੱਥ ਜੋੜ ਕੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਦੇ ਪਵਿੱਤਰ ਚਰਨ ਕਮਲਾਂ ਤੇ ਵੰਦਨਾ ਕਰਦਾ ਹਾਂ।
ਸਿੱਖੀ ਜਾਚੇ ਆਨੰਦ ਕੰਦੇ,
ਸੂਰਜ ਵਾਂਗੂ ਪ੍ਰਕਾਸ਼ ਕਰਨ ਵਾਲੇ ਗੁਰੂ ਨਾਨਕ ਸਾਹਿਬ ਦੇ ਚਰਨ ਨੇ, ਉਹਨਾਂ ਤੇ ਵੰਦਨਾ ਕਰਕੇ ਮੈਂ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚੋਂ ਦਾਨ ਮੰਗਦਾ ਹਾਂ ਔਰ ਬੇਨਤੀ ਕਰਕੇ ਦਾਨ ਮੰਗਦਾ, ਹੇ ਗੁਰੂ ਨਾਨਕ ਸਾਹਿਬ ਕਿਰਪਾ ਕਰਕੇ ਮੈਨੂੰ ਆਪਣੀ ਸਿੱਖੀ ਦਾ ਦਾਨ ਦੇ ਕੇ ਨਿਵਾਜੋ। ਮਹਾਰਾਜ ਮੈਨੂੰ ਆਪਣੀ ਸਿੱਖੀ ਦੀ ਦਾਤ ਦੇ ਕੇ ਨਿਵਾਜੋ।
ਇੱਕ ਆਸ ਨਾਸੀ ਅਬ ਓਰੀ, ਦਰਸ਼ਨ ਦਿਓ ਲਾਲ ਸਾ ਮੋਰੀ।
ਮਹਾਕਵੀ ਜੀ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ ਹੇ ਗੁਰੂ ਨਾਨਕ ਸਾਹਿਬ ਮੇਰੇ ਅੰਦਰ ਇੱਕੋ ਹੀ ਆਸ ਰਹਿ ਗਈ ਹੈ, ਬਾਕੀ ਸਾਰੀਆਂ ਆਸਾਂ ਦੂਰ ਹੋ ਗਈਆਂ, ਇੱਕੋ ਹੀ ਆਸ ਰਹਿ ਗਈ ਹੈ ਮਨ ਵਿੱਚ, ਹੁਣ ਹੋਰ ਕੋਈ ਆਸ ਨਹੀਂ ਰਹੀ ਮੇਰੇ ਮਨ ਵਿੱਚ। ਗਰੀਬ ਨਵਾਜ ਆਖਿਆ ਕਿਹੜੀ ਆਸ ਹੈ ਮਹਾਂਕਵੀ ਜੀ ਤੁਹਾਡੇ ਹਿਰਦੇ ਵਿੱਚ? ਕਹਿੰਦੇ ਇੱਕੋ ਇੱਕ ਆਸ ਹੈ ਹੇ ਗੁਰੂ ਨਾਨਕ ਸਾਹਿਬ ਕਿਰਪਾ ਕਰਕੇ ਮੈਨੂੰ ਆਪਣੇ ਦਰਸ਼ਨ ਦੇ ਕੇ ਕਿਰਤਾਰਥ ਕਰੋ। ਦਰਸ਼ਨ ਪਿਆਸੀ ਦਿਨ ਸਰਾਤ, ਚਿਤਵੋ ਆਨੰਦਨ ਨੀਤ, ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਇੱਕੋ ਇੱਕ ਆਸ ਰਹਿ ਗਈ ਹੈ ਕੇਵਲ ਤੁਹਾਡੇ ਦਰਸ਼ਨਾਂ ਦੀ। ਇਹ ਦੋਏ ਨੈਣਾ ਮਤ ਛੂਹੋ ਫਿਰ ਦੇਖਣ ਕੀ ਆਸ, ਕਾਗਾ ਕਰੰਗ ਢੰਡੋਲਿਆ ਸਗਲਾ ਖਾਇਆ ਮਾਸ। ਇਹ ਦੋਏ ਨੈਣਾ ਮਤ ਛੂਹੋ ਫਿਰ ਦੇਖਣ ਕੀ ਆਸ, ਹੈ ਗਰੀਬ ਨਵਾਜ ਕੇਵਲ ਇੱਕੋ ਆਸ ਹੈ ਮਨ ਵਿੱਚ ਕਿ ਆਪ ਜੀ ਦੇ ਦਰਸ਼ਨ ਹੋ ਜਾਣ, ਆਪ ਜੀ ਦੇ ਦਿਦਾਰਿਆਂ ਦੀ ਝਲਕ ਪ੍ਰਾਪਤ ਹੋ ਜਾਏ। ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਖੜੇ ਹੈ ਚਰੋਖੇ ਵਿੱਚ, ਗਲਗੀਆਂ ਵਾਲੇ ਚੋਜੀ ਪ੍ਰੀਤਮ ਨੇ, ਥੱਲੇ ਭਾਈ ਨੰਦ ਲਾਲ ਸਾਹਿਬ ਖੜੇ ਹੈ, ਖਲੋਤਿਆਂ ਆਵਾਜ਼ ਮਾਰਦੇ ਹਨ, ਹੇ ਬਾਜਾਂ ਵਾਲੇ ਹੇ ਗਲਗੀਆਂ ਵਾਲੇ ਚੋਜੀ ਪ੍ਰੀਤਮ ਸਾਹਿਬ ਜੀ ਮੇਰਾ ਦਿਲ ਲੈ ਲਓ, ਮੇਰਾ ਮਨ ਲੈ ਲਓ। ਮਹਾਰਾਜ ਸੱਚੇ ਪਾਤਸ਼ਾਹ ਨੂੰ ਆਵਾਜ਼ ਮਾਰ ਕੇ ਕਹਿੰਦੇ ਭਾਈ ਨੰਦ ਲਾਲ ਸਾਹਿਬ, ਭਾਈ ਨੰਦ ਲਾਲ ਸਾਹਿਬ ਦੀ ਦ੍ਰਿਸ਼ਟੀ ਨਾਲ ਵੇਖੀਏ ਕਲਗੀ ਧਰ ਕੈਸੇ ਹਨ, ਭਾਈ ਨੰਦ ਲਾਲ ਸਾਹਿਬ ਦੀ ਬਾਣੀ ਪੜ੍ਹੇ ਬਿਨਾਂ ਕਲਗੀ ਧਰ ਦੀ ਸ਼ਖਸੀਅਤ ਦਾ ਪਤਾ ਨਹੀਂ ਲੱਗਦਾ। ਉਹਨਾਂ ਦੀ ਦ੍ਰਿਸ਼ਟੀ ਨਾਲ ਵੇਖੀਏ ਕਲਗੀ ਧਰ ਕੌਣ ਹਨ? ਭਾਈ ਨੰਦ ਲਾਲ ਸਾਹਿਬ ਕਹਿੰਦੇ ਕਲਗੀ ਧਰ ਉਹ ਨੇ ਜਿਹੜੇ ਸੰਸਾਰ ਦੇ ਹਰ ਸਰੀਰ 'ਚ ਵੱਸਦੇ ਹੈ, ਰੂਹ ਦਰ ਹਰ ਜਿਸਮ ਗੁਰੂ ਗੋਬਿੰਦ ਸਿੰਘ, ਜੋ ਸਾਰਿਆਂ ਦੇ ਜਿਸਮਾਂ ਵਿੱਚ ਰੂਹ ਬਣ ਕੇ ਬਿਰਾਜਮਾਨ ਨੇ। ਕਹਿੰਦੇ ਕੌਣ ਨੇ ਕਲਗੀ ਧਰ? ਕਹਿੰਦੇ ਜਿਹੜੇ ਸਾਰਿਆਂ ਦੇ ਨੇਤਰਾਂ ਦੇ ਵਿੱਚ ਪ੍ਰਕਾਸ਼ ਕਰਕੇ ਵੇਖ ਰਹੇ ਨੇ, ਨੂਰ ਹਰ ਦਰ ਚਸ਼ਮ ਗੁਰੂ ਗੋਬਿੰਦ ਸਿੰਘ। ਕਹਿੰਦੇ ਜਿੰਨੇ ਲੋਕਾਂ ਦੀਆਂ ਅੱਖਾਂ ਦਾ ਨੂਰ ਹੈ, ਇਹ ਨੂਰ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਨੂਰ ਹੈ। ਖਲੋਤੇ ਨੇ ਥੱਲੇ ਉੱਤੇ ਚਰੋਖੇ 'ਚ ਕਲਗੀਆਂ ਵਾਲੇ ਪਾਤਸ਼ਾਹ ਨੇ, ਥੱਲਿਓਂ ਆਵਾਜ਼ ਮਾਰ ਕੇ ਕਹਿੰਦੇ ਭਾਈ ਨੰਦ ਲਾਲ ਸਾਹਿਬ, ਮਹਾਰਾਜ ਦਿਲ ਲੈ ਲਓ। ਤੇ ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਆਵਾਜ਼ ਆਈ, ਕਿਸ ਬਦਲੇ ਬਈ, ਕਿਸ ਬਦਲੇ? ਤੇ ਭਾਈ ਨੰਦ ਲਾਲ ਸਾਹਿਬ ਹੱਥ ਜੋੜ ਕੇ ਕਹਿੰਦੇ ਮਹਾਰਾਜ ਆਪਣੇ ਦਰਸ਼ਨ ਦੀ ਇੱਕ ਝਲਕ ਦੇ ਬਦਲੇ, ਤੁਹਾਡੇ ਦਰਸ਼ਨਾਂ ਦੀ ਇੱਕ ਝਲਕ ਦੇ ਬਦਲੇ ਮੇਰਾ ਹਿਰਦਾ ਮੇਰਾ ਮਨ ਆਪ ਜੀ ਲੈ ਲਵੋ। ਗਰੀਬ ਨਵਾਜ ਮਹਾਰਾਜ ਜੀ ਦੇ ਦਰਸ਼ਨਾਂ ਦੀ ਆਸ ਰੱਖਦਾ ਗੁਰੂ ਕਾ ਸਿੱਖ। ਮਹਾਂਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਇੱਕੋ ਆਸ ਰਹਿ ਗਈ ਹੈ ਮੇਰੇ ਮਨ 'ਚ, ਏਕ ਆਸ ਨਾਸੀ ਅਬ ਆਗੇ, ਦਰਸ਼ਨ ਦੇਹੋ ਲਾਲ ਸਾਹਿਬ ਮੋਰੀ। ਮਹਾਰਾਜ ਜੀ ਇੱਕੋ ਆਸ ਹੈ ਮੇਰੇ ਹਿਰਦੇ 'ਚ, ਬਾਕੀ ਸਾਰੀਆਂ ਆਸਾਂ ਨਾਸ ਹੋ ਗਈਆਂ ਨੇ, ਹੇ ਗੁਰੂ ਨਾਨਕ ਸਾਹਿਬ ਕਿਰਪਾ ਕਰਕੇ ਮੈਨੂੰ ਆਪਣੇ ਦਰਸ਼ਨ ਦਿਓ, ਮੈਨੂੰ ਆਪਣੇ ਦਰਸ਼ਨਾਂ ਦੀ ਝਲਕ ਪ੍ਰਦਾਨ ਕਰੋ।
ਦੋਹਰਾ ਸ਼੍ਰੀ ਗੁਰ ਚਰਨ ਸਰੋਜ ਕੀ, ਰਾਜ ਸ਼੍ਰਿੰਖਲ ਗਲ ਪਾਏ।
ਕਹਿੰਦੇ ਗੁਰੂ ਨਾਨਕ ਸਾਹਿਬ ਦੇ ਚਰਨ ਕਮਲਾਂ ਦੀ ਧੂੜ, ਰਾਜ ਰਾਜ ਕਹਿੰਦੇ ਆ ਧੂੜੀ ਨੂੰ, ਮਹਾਰਾਜ ਜੀ ਦੇ ਚਰਨਾਂ ਦੀ ਧੂੜ। ਹੇ ਗਰੀਬ ਨਿਵਾਜ, ਤੁਹਾਡੇ ਚਰਨ ਕਮਲਾਂ ਦੀ ਧੂੜ ਦਾ ਸੰਗਲ ਮੈਂ ਆਪਣੇ ਗਲ ਵਿੱਚ ਪਾਉਣਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸ਼ਰਿੰਖਲ ਕਹਿੰਦੇ ਨੇ ਸੰਗਲ ਨੂੰ। ਮਹਾਰਾਜ ਗੁਰੂ ਨਾਨਕ ਸਾਹਿਬ ਜੀ, ਤੁਹਾਡੇ ਚਰਨ ਕਮਲਾਂ ਦੀ ਜਿਹੜੀ ਧੂੜੀ ਹੈ, ਇਹਨੂੰ ਮੈਂ ਸੰਗਲ ਬਣਾ ਕੇ ਆਪਣੇ ਗਲ ਵਿੱਚ ਪਾ ਕੇ।
ਮਨ ਗੋਇੰਦ ਕੋ ਰੋਕ ਕਰ ਕਹੋ ਕਥਾ ਗਤ ਦਾਏ।
ਮਨ ਰੂਪੀ ਹਾਥੀ ਨੂੰ ਕਿਹੜੇ ਗਲ ਚ ਪਾਉਣਾ? ਇਹ ਜਿਹੜਾ ਮਨ ਹੈ, ਹਾਥੀ ਹੈ, ਕਾਬੂ ਨਹੀਂ ਨਾ ਰਹਿੰਦਾ, ਬਲੀ ਬੜਾ ਹੈ। ਕਹਿੰਦੇ ਮਨ ਰੂਪੀ ਹਾਥੀ ਦੇ ਗਲ ਵਿੱਚ ਤੁਹਾਡੇ ਚਰਨ ਕਮਲਾਂ ਦੀ ਧੂੜੀ ਰੂਪੀ ਸੰਗਲ ਪਾ ਕੇ ਇਹਨੂੰ ਕਾਬੂ ਕਰਕੇ ਤੁਹਾਡੀ ਮੁਕਤੀ ਦੇਣ ਵਾਲੀ ਕਥਾ ਮੈਂ ਕਹਿੰਦਾ ਹਾਂ। ਕਹੋ ਕਥਾ ਗਤ ਦਾਏ, ਤੁਹਾਡੀ ਮੁਕਤੀ ਦੇਣ ਵਾਲੀ ਕਲਿਆਣਕਾਰੀ ਕਥਾ ਉਹ ਮੈਂ ਮਨ ਰੂਪੀ ਹਾਥੀ ਨੂੰ ਕਾਬੂ ਕਰਕੇ ਕਹਿੰਦਾ ਹਾਂ। ਕਹਿੰਦੇ ਇੱਕ ਵਾਰ ਅਯੁੱਧਿਆ ਦੇ ਵਿੱਚ ਹਾਥੀ ਜਿਹੜਾ ਉਹ ਪਾਣੀ 'ਚ ਨਹਾ ਕੇ ਬਾਹਰ ਨਿਕਲਿਆ। ਜਦੋਂ ਬਾਹਰ ਨਿਕਲਿਆ ਤੇ ਉਹ ਮਿੱਟੀ ਚੁੱਕ ਚੁੱਕ ਕੇ ਸਿਰ ਤੇ ਪਾਈ ਜਾਵੇ ਤੇ ਰਹਿਮਨ ਫਕੀਰ ਉੱਥੇ ਖੜਾ। ਇੱਕ ਹੋਰ ਵਿਦਵਾਨ ਉਹਨਾਂ ਦੇ ਪਾਸ ਆਇਆ ਤੇ ਆ ਕੇ ਕਹਿਣ ਲੱਗਾ, ਰਹਿਮਨ ਇਹ ਹਾਥੀ ਕਿੰਨਾ ਮੂਰਖ ਹੈ ਵੀ ਇੱਥੇ ਇਹ ਨਹਾ ਕੇ ਬਾਹਰ ਨਿਕਲਿਆ ਤੇ ਸਿਰ ਵਿੱਚ ਚੁੱਕ ਚੁੱਕ ਕੇ ਮਿੱਟੀ ਪਾਈ ਜਾਂਦਾ, ਇਹ ਕਿਤਨਾ ਮੂਰਖ ਹੈ ਵੀ ਮਿਹਨਤ ਕਰਕੇ ਇਹਨੂੰ ਨਵਾਇਆ ਇਹਦੇ ਮਾਲਕ ਨੇ, ਇਹ ਫਿਰ ਮਿੱਟੀ ਸਿਰ ਤੇ ਪਾਈ ਜਾਂਦਾ। ਤੇ ਰਹਿਮਨ ਕਹਿੰਦਾ, ਸੱਜਣਾ ਗੱਲ ਇੱਦਾਂ ਹੈ ਕਿ ਇਹ ਹਾਥੀ ਉਹੀ ਹਾਥੀ, ਇਹਨੂੰ ਇਉਂ ਪ੍ਰਤੀਤ ਹੁੰਦਾ ਵੀ ਮੈਂ ਸ਼੍ਰੀ ਰਾਮ ਦਾ ਸੇਵਕ ਹਾਂ ਤੇ ਇਹ ਅਯੁੱਧਿਆ ਸ਼੍ਰੀ ਰਾਮ ਜੀ ਦੀ ਭੂਮੀ ਆ, ਉਹਨਾਂ ਦੇ ਚਰਨਾਂ ਨਾਲ ਪਵਿੱਤਰ ਹੋਈ ਹੈ। ਇਹ ਮਿੱਟੀ ਚੁੱਕ ਚੁੱਕ ਕੇ ਸਿਰ ਵਿੱਚ ਪਾਉਂਦਾ ਤੇ ਲੱਭਦਾ ਵੀ ਸ਼ਾਇਦ ਉਹ ਮਿੱਟੀ ਦਾ ਕੋਈ ਕਣ ਮੇਰੇ ਸਿਰ ਵਿੱਚ ਪੈ ਜਾਏ ਜਿਹੜਾ ਕਣ ਭਗਵਾਨ ਰਾਮ ਚੰਦਰ ਦੇ ਚਰਨਾਂ ਨੂੰ ਛੋਇਆ ਹੋਵੇ। ਇਹ ਵੇਖਣ ਵਾਲਾ ਨਜ਼ਰੀਆ ਹੈ। ਗੁਰੂ ਕਾ ਸਿੱਖ ਜਦੋਂ ਗੁਰੂ ਕੇ ਇਤਿਹਾਸਕ ਅਸਥਾਨਾਂ ਤੇ ਆਉਂਦਾ ਨਾ, ਅਸਥਾਨ ਸਾਰੇ ਗੁਰੂ ਸਾਹਿਬ ਦੇ ਪਵਿੱਤਰ ਜਿੱਥੇ ਮਹਾਰਾਜ ਜੀ ਦਾ ਪ੍ਰਕਾਸ਼ ਹੋਵੇ, ਪਰ ਜਿਹੜੇ ਸਤਿਗੁਰਾਂ ਦੇ ਇਤਿਹਾਸਕ ਅਸਥਾਨ ਨੇ ਉੱਥੇ ਗੁਰਸਿੱਖ ਅੰਦਰ ਇਹ ਭਾਵਨਾ ਹੁੰਦੀ, ਇੱਥੇ ਨੌਵੇਂ ਪਾਤਸ਼ਾਹ ਨੇ ਚਰਨ ਪਾਏ ਹੈ, ਇੱਥੇ ਸਤਿਗੁਰੂ ਜੀ ਬੈਠੇ ਸਨ, ਇੱਥੇ ਮਹਾਰਾਜ ਜੀ ਨੇ ਸਰੋਵਰ 'ਚ ਚਰਨ ਪਾਏ ਸਨ, ਇੱਥੇ ਗੁਰੂ ਨਾਨਕ ਸਾਹਿਬ ਜੀ ਵਿਚਰੇ ਨੇ। ਉੱਥੇ ਜਾ ਕੇ ਅਧਿਕ ਭਾਵਨਾ ਗੁਰਸਿੱਖ ਦੇ ਹਿਰਦੇ 'ਚ ਜਾਗਦੀ ਹੈ ਤੇ ਜਦੋਂ ਮੱਥਾ ਟੇਕਦਾ ਜ਼ਮੀਨ 'ਤੇ ਤੇ ਇਹ ਭਾਵਨਾ ਜਾਣ ਕੇ ਰੱਖ ਕੇ ਟੇਕਦਾ, ਸ਼ਾਇਦ ਉਹ ਮਿੱਟੀ ਦਾ ਕੋਈ ਕਣ ਮੇਰੇ ਮੱਥੇ ਤੇ ਲੱਗ ਜਾਏ ਜਿਹੜੇ ਮਿੱਟੀ ਦੇ ਕਣ ਨੂੰ ਨੌਵੇਂ ਪਾਤਸ਼ਾਹ ਜਾਂ ਦਸਵੇਂ ਪਾਤਸ਼ਾਹ ਦੇ ਚਰਨਾਂ ਦੀ ਛੂਹ ਪ੍ਰਾਪਤ ਹੋਵੇ। ਇਹ ਗੁਰੂ ਕੇ ਸਿੱਖ ਦੀ ਭਾਵਨਾ ਹੁੰਦੀ ਹੈ। ਤੇ ਸਤਿਗੁਰੂ ਜੀ ਦੇ ਪਾਵਨ ਚਰਨਾਂ ਦਾ ਜਿੱਥੇ ਪਾਤਸ਼ਾਹ ਦੇ ਚਰਨ ਪਏ ਹੈ, ਗੁਰੂ ਕਾ ਸਿੱਖ ਉੱਥੋਂ ਧੂੜੀ ਚੁੱਕ ਕੇ ਮਸਤਕ ਤੇ ਲਾਉਂਦਾ, ਲੈ ਧੂਰ ਮੁਖ ਲਾਵਾ, ਉੱਥੋਂ ਧੂੜੀ ਲੈ ਕੇ ਆਪਣੇ ਮਸਤਕ ਤੇ ਲਾਉਂਦਾ ਹੈ। ਤੋ ਇੱਥੇ ਮਹਾਂਕਵੀ ਜੀ ਕਹਿੰਦੇ, ਮਹਾਰਾਜ ਤੁਹਾਡੇ ਚਰਨ ਕਮਲਾਂ ਦੀ ਧੂੜੀ ਰੂਪੀ ਸੰਗਲ ਨੂੰ ਮੈਂ ਆਪਣੇ ਮਨ ਰੂਪੀ ਹਾਥੀ ਦੇ ਗਲ ਵਿੱਚ ਪਾ ਕੇ ਨੂੰ ਕਾਬੂ ਕਰਕੇ ਤੁਹਾਡੀ ਮੁਕਤੀ ਦੇਣ ਵਾਲੀ ਪਾਵਨ ਅੰਮ੍ਰਿਤ ਕਥਾ ਨੂੰ ਕਹਿੰਦਾ ਹਾਂ। ਜਿਵੇਂ ਸਤਿਗੁਰੂ ਏਬਨਾਬਾਦ ਨਗਰ ਦੇ ਵਿੱਚ ਕੌਤਕ ਕਰ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।